ओंकार सतनाम कर्ता पुरख निर्भउ निर्वैर अकाल मूरत अजूनी सैभं गुरप्रसाद जप आदि सच जोगादि सच खैपी सच नानक खुशी पी सच जेता जियो पिंड सब तेरा तू अंतर जामी पुरख प्रधान दासन दास कह जन नानक जेका तू कराखे तेखा हौ करी वखियान बेशुमार अथाह अगंत अतुल ज्यों बुलावह त्यों नानक दास बोले ना खौ जति सती नहीं पढ़या मूरख मुगदा जन्म भया परणवत नानक तिन की शरणा जिन तो नाहीं विसरिया परणवत नानक तिन की शरणा जिन तो नाहीं विसरिया परम सम्मान योग चवर शतर तख दे मालिक जुगो जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरु सवारे सत संगी जनों संध्या वेले दे दीवान दी आप जी ने हाजरी भरी है अमृत बचना दा कीर्तन सतगुरु जी दे बख्शे हुए नित नेम सोदर रह राज साहब जी दा जाप आप जी ने श्रवण कीता आओ मेरे साहब सतगुरु गुरु कलगीधर सच्चे पातशाह जी महाराज जिन्हां ने वैसाखी दे पुरब ते अमृत दी दात दे के और आप अमृत पान कर गुर चेले दी उस रीत नूं दृढ़ कराया आओ आपां अज उसे विषय दे उते आरंभता करनी है। सब तो पहला अज दे इस पावन पवित्र जो अमृत बचन आपां विचारने ने विचार दा विषा ਆਪਾਂ ਕੇਵਲ ਸਤਿਗੁਰੂ ਕੇ ਅੰਮ੍ਰਿਤ ਛਕਣਾ ਕੇਵਲ ਤਾਂ ਕੇਵਲ ਇੱਕ ਬਾਜਮੁਖੀ ਰਸਮ ਨਹੀਂ, ਅੰਮ੍ਰਿਤ ਦਾ ਸੰਬੰਧ ਕੇਵਲ ਤਾਂ ਕੇਵਲ ਇੱਕ ਆਪਾਂ ਸੋਚੀਏ ਵੀ ਸ਼ਾਇਦ ਕੋਈ ਫਿਰਕਾ ਪ੍ਰਸਤੀ ਜਾਂ ਵਖਰੇਵੇਂ ਦੀ ਗੱਲ, ਬਿਲਕੁਲ ਨਹੀਂ। ਅਸਲ ਵਿੱਚ ਅੰਮ੍ਰਿਤ ਸਾਨੂੰ ਆਤਮਕ ਜੀਵਨ ਪ੍ਰਦਾਨ ਕਰਨ ਦੇ ਲਈ, ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਦੇ ਲਈ ਦਾਤਾਰ ਦੀ ਰਹਿਮਤ ਹੈ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਹਜ਼ੂਰ ਦੀ ਕਿਰਪਾ ਨਾਲ ਆਪਾਂ ਨੇ ਵਿਚਾਰਨਾ ਹੈ। ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰੋ, ਮਨੋਬਿਰਤੀਆਂ ਨੂੰ ਇਕਾਗਰ ਕਰੋ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਕਿਰਪਾ ਕਰਨ ਸਾਨੂੰ ਕਹਿਣ ਵਾਲਿਆਂ ਨੂੰ ਔਰ ਸੁਣਨ ਵਾਲਿਆਂ ਨੂੰ ਅੰਦਰ ਦਾ ਟਿਕਾ ਬਖਸ਼ ਕੇ ਵਿਚਾਰ ਕਹਿਣ ਸੁਣ ਦੀ ਦਾਤ ਬਖਸ਼ ਦੇਣ। ਕਰੋ ਕਿਰਪਾਲਤਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਜਿਸ ਵੀ ਜੀਵ ਨੂੰ ਇਹ ਮਨੁੱਖੀ ਜਾਮਾ ਪ੍ਰਾਪਤ ਹੋਇਆ ਹੈ ਤੇ ਉਸ ਮਨੁੱਖ ਦੀ ਜ਼ਿੰਦਗੀ ਦਾ ਇੱਕ ਲਕਸ਼ ਮਾਲਕ ਨੇ ਮਿਟ ਦਿੱਤਾ ਹੈ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਭਾਪ ਬਣ ਕੇ ਪਾਣੀ ਉੱਡਦਾ ਹੈ, ਪਰਤ ਕੇ ਉਹੀ ਪਾਣੀ ਪਹਾੜ ਦੇ ਸਿਖਰ ਤੇ ਜਾ ਕੇ ਵਰਸਦਾ ਹੈ ਤੇ ਛੋਟੀਆਂ ਛੋਟੀਆਂ ਬੂੰਦਾਂ ਦੇ ਰੂਪ ਵਿੱਚ ਇੱਕ ਉਹ ਪ੍ਰਵਾਹ ਬਣ ਕੇ ਕਿਸੇ ਦਾਇਰੇ ਵਿੱਚ ਚੱਲ ਕੇ ਦਰਿਆ ਦਾ ਰੂਪ ਧਾਰਨ ਕਰਕੇ ਜਿਸ ਸਮੁੰਦਰ ਤੋਂ ਵਿਛੜਿਆ ਹੈ, ਪਰਤ ਕੇ ਉਸੇ ਪਾਣੀ ਦੀ ਬੂੰਦ ਆਪਣੇ ਸ਼ੌ ਸਾਗਰ ਦੇ ਵਿੱਚ ਲੀਨ ਹੋ ਜਾਂਦੀ ਹੈ। ਕੁਦਰਤ ਦਾ ਇੱਕ ਅਸੂਲ ਹੈ ਕਿ ਜੋ ਪਾਣੀ ਸਮੁੰਦਰ ਤੋਂ ਉੱਡਿਆ, ਭਾਵੇਂ ਉਹ ਬਰਫ਼ ਰੂਪ ਵਿੱਚ ਜੰਮਿਆ ਰਿਹਾ, ਭਾਵੇਂ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਡਿੱਗਿਆ, ਪਰਤ ਕੇ ਸ਼ੌ ਸਾਗਰ ਦੀ ਖਿੱਚ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਸ ਦੇ ਅੰਦਰ ਦੀ ਖਿੱਚ ਪਾਣੀ ਦੀਆਂ ਬੂੰਦਾਂ ਨੂੰ ਪਰਤ ਕੇ ਸਾਗਰ ਤੱਕ ਲੈ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਮੀਨ ਦੇ ਉੱਤੇ ਹਵਾ ਚੱਲੇ, ਹਨੇਰੀ ਚੱਲੇ, ਮਿੱਟੀ ਜਾਂ ਗਰਦ ਜ਼ਮੀਨ ਤੋਂ ਉੱਡ ਕੇ ਅਸਮਾਨ ਵੀ ਜਾਂਦੀ ਹੈ, ਕਈ ਦਿਨ ਉਸ ਮਿੱਟੀ ਦੇ ਕਣ ਅਸਮਾਨ ਦੇ ਵਿੱਚ ਮੰਡਰਾਉਂਦੇ ਨੇ, ਘੁੰਮਦੇ ਨੇ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਧਰਤੀ ਦੀ ਖਿੱਚ ਪਰਤ ਕੇ ਉਹ ਰੇਤ ਦੇ ਉਸ ਮਿੱਟੀ ਦੇ ਜ਼ਰੇ, ਮਿੱਟੀ ਦੇ ਕਣ ਜਿਹੜੇ ਨੇ ਉਹਨਾਂ ਨੂੰ ਪਰਤ ਕੇ ਫਿਰ ਆਪਣੇ ਵੱਲ ਲੈ ਆਉਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਇਹ ਕੇਵਲ ਸਿੱਖ ਲਈ ਨਹੀਂ, ਹਰ ਮਨੁੱਖ ਮਾਤਰ ਦੇ ਲਈ ਹੈ। ਇਸ ਕਰਕੇ ਪਹਿਲਾਂ ਮੈਂ ਸ਼ਬਦ ਅਰਥ ਕੀਤਾ ਹੈ ਕਿ ਜਿਸ ਜੀਵ ਨੂੰ ਮਨੁੱਖੀ ਜਾਮਾ ਮਿਲ ਗਿਆ, ਜਿਸ ਨੂੰ ਮਨੁੱਖਾਂ ਸਰੀਰ ਮਿਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਉਹਦੇ ਜੀਵਨ ਦਾ ਕੋਈ ਪ੍ਰਯੋਜਨ ਹੈ ਤੇ ਹਜ਼ੂਰ ਨੇ ਉਸ ਪ੍ਰਯੋਜਨ ਨੂੰ, ਉਸ ਮਕਸਦ ਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕੀਤਾ ਤੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਜੇ ਇਹ ਮਨੁੱਖਾ ਜਾਮਾ ਮਿਲਿਆ ਹੈ ਤੇ ਅਗਲੀ ਤੋਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿ ਇਹ ਵਾਰੀ ਤੈਨੂੰ ਜਗਦੀਸ਼ ਨੂੰ ਮਿਲਦੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਕਿਤਨਾ ਸਮਾਂ ਘੁੰਮਣ ਤੋਂ ਬਾਅਦ ਇਹ ਦੇਹ ਮਿਲੀ ਤੇ ਤੇਰਾ ਮਕਸਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਵਿੱਚ ਰੋਜ਼ ਆਪਾਂ ਜੋ ਬਚਨ ਪੜ੍ਹਨੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਵਜੋ ਦਿਓ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਕਿਉਂ ਦਿੱਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਕਿਉਂ ਦਿੱਤੀ ਗਈ? ਬੇਨਤੀ ਕਰ ਰਿਹਾ, ਪਹਿਲੀ ਗੱਲ
आखिर यह शरीर मिलिया है, कोई ना कोई एदा मकसद है। साहब ने शब्द वरते, गोविंद मिलन की ए तेरी बरिया, जस कह दिता तेन परमात्मा नल मिलन दा मौका मिलिया, ए तेरा अवसर, ए तेरी बार, घट भीतर तू देख विचार, समा कह दिता, बारी कह दिती, मालक ने एक तेन मौका दे दिता, शब्द ए वरते, ते हुण कुदरती तौर ते सवाल उठदा है कि मनुखा जन्म दा मकसद केवल खाना, केवल पीना, केवल दुनिया दे अंदर सुख आराम हंडा के नहीं चले जाना, आखिर जेड़ी मालक ने शरीर दिता है, समा किसे दा वक हो सकदा है? कोई 70 साल जी के जा सकदा है, कोई 50 साल जी के जाएगा, कोई 40 साल, कोई 20 साल, कोई 5-10 साल, आखिर जितना भी समा मालक ने दिता है, ये समा किसे लेखे विच जा किसे मकसद लई सानू मिलिया है। ते जे केवल ता केवल यही गल हुंदी, आए आ संसार ते खादा पीता, परिवार विच रहे, कुछ दुनिया दे धंधे कीते ते संसार तो चले गए, ते फिर गुरु ग्रंथ साहिब जी ने एक तुक कही, कहिंदे ने खाना पीना हसना सौना विसर गया है मरना। शरीर लै के खाना पीना हसना सौना सब कुछ चेते है, एक बंदे नूं यह गल भुल गई कि जे जन्म होया ते मेरी मौत भी जरूर होनी है, खाना पीना हसना सौना विसर गया है मरना, खसम विसार खुवारी की नीत्रिक जीवन नहीं रहना। खसम नूं विसार दिता ते साहिब ने उस नूं शरीर नूं उस जीवन नूं सुनहरी मौका नहीं कहा, फिर ओ जिहड़ी शब्द वरते ने त्रिक जीवन नहीं रहना। जिहड़ी मैं बेनती करनी चाहना, आखिर यह समा यह मौका किसी चीज लई किसी मकसद लई मिलिया है, होर सुखैन तरीके नाल समझ लईए। भाई साहब भाई गुरदास जी होना ने ना अपनी पवित्र रचना दे विच इस गल नूं समझाण दे लई कि जन्म तो बाद केवल दुनिया विच जी के मर जाना यह मनुख दी जिंदगी नहीं, जन्म तो बाद मौत आउण तो पहला पहला अपनी मंजिल ते पहुंच जाना ही मनुख दी जिंदगी है। ध्यान दिया जी, भाई साहब ने समझाण लई कुछ प्रमाण दिते ने कि आखिर इस मनुखा देही दा प्रयोजन की। भाई साहब ने उदाहरणा साडियां जिंदगी में जो आपां घरां विच वरतने आ ओही लईआं ने। भाई जी कहिंदे ने, भाई गुरदास जी कहिंदे ने, घर विच बच्ची दा जन्म हुंदा है ते माता पिता उहनां नूं शुरू तो एक जन्म तो लै के अंदर एक जरूर एक चिंता बैठ जांदी है कि मालक कृपा करी कि पाक दामन ये बच्ची अपने घर नूं चली जाए, उस बच्ची नूं पढ़ाया भी जांदा है, उस बच्ची नूं लिखाया भी जांदा है, उस बच्ची नूं कढ़न परोण दी जाच भी सिखाई जांदी सी, पर नाल एक शब्द कहना जे बच्ची ने कम ना करना ते मां ने कहना धीए इस घर विच तां तेरा लाड देख के मैं तेरे कम कर दियांगी, तेरियां भरजाइयां तेरे कम करनगियां, पर एक गल याद रखी इस घर विच तां तेरे लाड करके तेनूं कोई नहीं झिड़कदा, कम कर चाहे ना सिख, पर याद रख सौरे घर कीमत उहनां दी पैंदी है जिहड़ियां गुणां दा दाज अपने नाल लै के जांदियां। मैं बेनती करनी चाहना कि सतगुरु ने अमृत दी दात क्यों दित्ती, गुरु दे चरणां वी जाण दी लोड़ क्यों है। भाई साहिब कहिंदे ने अपने घर विच मां लाड देखदी है, पिता लाड देखदा है, भरा लाड देखदे ने, रोटी पकाए ना खाए ना कड्डे परोए ना तां वी ओह लाड नाल सब कुछ जर लैंदे ने, पर कहिण लगे देख धीए पेके घर विच लाड चलदे ने, सहुरे घर विच लाड नहीं, उत्थे केवल गुणा वालियां दी कदर पैंदी है। भाई साहिब कहिंदे ने बंदिया असल विच ए संसार तेरा पेका घर है, मत समझी कि जेड़े भैण भरा अज नाल ने मरन तो बाद सहुरे घर इन्हां ने साडे नाल जाणे, जेड़े टकिया ते तू माण करी बैठा मत समझी ए टके भी तेरे नाल जाने ने, हकीकत ए टके भैण भरा ता दूर दी गल, जेड़ा शरीर तू लै के आया है इस शरीर ने भी उस घर नूं नहीं जाना, आखिर जिस जिंद ने जाना है इस जिंद नाल जाण वाला ते कोई चाहीदा ना, क्यों गुरु धारण कीता जांदा है, क्यों अमृत दी दात लैनी है। ते अज मैं यतन करना विशा रखे है गुरु पदवी, गुरु की जरूरत, ते सतगुरु ने किवें ए मर्यादा सानू बख्शी। साहब कहिंदे ने पेके घर कम कीमत लाड करके चल जाता है, सहुरे कर कदर गुणा नाल पैंदी है। इस संसार विच धंधियां नाल वाहवा वाहवा मिल जाएगी, पर जदों मालक दे घर जाना है उदो केवल यह पुछया जाता है कि तेरे कोल गुरु शब्द है, तेरे कोल गुरु मंत्र है, तेरी जिंद दा सहारा गुरु तेरे नाल है। भाई साहब ने दूसरा बचन किया है कि जिवें बच्ची सहुरे करके गुणा करके जानी जाती है, मनुख व्यापार करन जांदा है परदेश विच, दो पुत्र इकट्ठे तोरे ने अपने घरों एक मनुख ने, कहिंदे जिहड़ा पुत्र पूंजी नूं खर्च के कुछ अपने नाल कमा के लै आए उहनूं लोक सपुत्र कह के सत्कार दिंदे ने, ते जिहड़ा बाप की पूंजी नूं भी तबाह करके आ जाए, हकीकत इह जे उस बंदे नूं कदी सत्कार नहीं जी मिलदा, उहनूं कपुत्र कहा जांदा है। आखिर इस धरती ते आए हां, ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ ਏ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਤਾਂ ਉਸ ਬਾਪੂ ਦੀ ਪੂੰਜੀ ਨੂੰ ਲੈ ਕੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਕਮਾਈ ਕਰਕੇ ਨਾਮ ਦੇ ਭੰਡਾਰੇ ਭਰ ਕੇ ਗਿਓ ਤੇ ਬਾਪੂ ਪ੍ਰਸੰਨ ਹੋਵੇਗਾ, ਤੇ ਜੇ ਸਵਾਸ ਵੀ ਤਬਾਹ ਕਰਕੇ ਆ ਗਿਓ ਪੱਲੇ ਵੀ ਕੁਝ ਨਾ ਹੋਇਆ। ਤੇ ਸੱਜਣਾ ਜੇ ਪੁੱਤਰ ਕਮਾ ਕੇ ਨਾ ਜਾਏ ਤੇ ਮਾਂ ਬਾਪ ਉਹਦੇ ਨਾਲ ਰੋਸਾਂ ਕਰਦੇ ਨੇ, ਤੇ ਜਦੋਂ ਤੂੰ ਦੁਨੀਆਂ ਤੋਂ ਤੁਰੇਗਾ ਪੱਲੇ ਕੁਝ ਨਾ ਹੋਇਆ ਤੇ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ, ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਠ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਇਆ ਏ, ਜੇ ਕੁਝ ਕਮਾ ਕੇ ਲਿਆਉ ਤੇ ਤਾਂ ਮਾਲਕ ਦੇ ਘਰ ਵਿੱਚ ਥਾਂ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ। ਤੀਜਾ ਬਚਨ ਕੀਤਾ, ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ, ਜੇ ਤਾਂ ਵਿਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸੱਜਣਾ ਤੈਨੂੰ ਸੰਤ ਸਿਪਾਹੀ ਸੂਰਮਾ ਕਹਿਣਗੇ, ਤੇ ਜੇ ਵਿਕਾਰਾਂ ਵਿੱਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾ ਰਿਹਾ ਹੋਇਆਂ ਨੂੰ ਕਦੀ ਵੀ ਸਤਿਕਾਰ ਨਹੀਂ ਮਿਲਦਾ ਹੁੰਦਾ। ਅਸਲ ਵਿੱਚ ਮਨੁੱਖਾਂ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ, ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਹੈ ਤੇ ਸਾਈਂ ਦੇ ਘਰ ਕਿਵੇਂ ਜਾਣਾ ਹੈ, ਮਨੁੱਖਾ ਜੇ ਦੇਹੀ ਦਾ ਅਸਲ ਵਿੱਚ ਪ੍ਰਯੋਜਨ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਆਉਂਦੇ ਨੇ, ਕਹਿਣ ਲੱਗੇ ਨਹਿਰ ਕੁਵਾਰ ਕੰਨਿਆ ਲਾਡਲੀ ਕਹਿ ਮਾਨੀਅਤ, ਵਿਆਹੇ ਸੁਸਰਾਰ ਜਾਏ ਗੁਣਨ ਕਹਿ ਮਾਨੀਏ, ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੋ ਭੱਟ ਬਖਾਨੀਏ, ਅਗਲੀ ਤੋਂ ਕਦੀ ਨਾ ਭੁੱਲਿਓ ਕਿਉਂ ਅੰਮ੍ਰਿਤ ਛਕਣਾ, ਕਿਉਂ ਗੁਰੂ ਦੇ ਨੇੜੇ ਲੱਗਣਾ। ਭਾਈ ਸਾਹਿਬ ਕਹਿਣ ਲੱਗੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਹੀ ਮਿਲੇ ਤੇ ਬੰਦਾ ਗੁਰੂ ਦੀ ਸ਼ਰਨ ਵਿੱਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਨਹੀਂ ਕੋਈ। ਅੱਗੇ ਅਰਜ਼ ਕਰਨੀ ਹੈ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ, ਅੰਮ੍ਰਿਤ ਸਾਡੇ ਅੰਦਰ ਰੋਮ ਰੋਮ ਵਿੱਚ ਰਚਣ ਵਾਲੀ ਦਾਤ ਹੈ, ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਕਰਾ ਦੇਣਾ ਹੈ। ਹੁਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ। ਜੇ ਅਸੀਂ ਕਹੀਏ, ਕਈ ਵਾਰੀ ਅਸੀਂ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਜਦੋਂ ਸੰਗਤ ਵੀ ਚਲੇ ਜਾਂਦੇ ਹਾਂ, ਫਿਰ ਕੀ ਲੋੜ ਹੈ ਗੁਰੂ ਵਾਲੇ ਬਣਨ ਦੀ। ਮੈਂ ਇਹ ਬੇਨਤੀ ਜ਼ਰੂਰ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਪਹਿਲੀ ਗੱਲ, ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਆਸਾਂ ਕੀ ਵਾਰ ਅਸੀਂ ਪੜ੍ਹਨੇ, ਮੈਂ ਕਹਿੰਦਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ, ਕਦੀ ਉਹਨਾਂ ਦੇ ਅਰਥ ਕਰਕੇ ਦੇਖੋ। ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਤਾਨੇ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ। ਹਰ ਬੰਦੇ ਦੇ ਤਿੰਨ ਸਵਾਲ ਹੀ ਇਹ, ਜਦੋਂ ਕੋਈ ਗੁਰੂ ਨੇੜੇ ਆਉਂਦਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੈਂ ਗੁਰੂ ਕੋਲ ਜਾਵਾਂਗਾ, ਸਤਿਗੁਰੂ ਵਾਲਾ ਬਣਾਂਗਾ ਤੇ ਮੇਰੀ ਜ਼ਿੰਦਗੀ ਵੀ ਤਬਦੀਲੀ ਕੀ ਆਵੇਗੀ। ਦੂਜਾ ਸਵਾਲ ਹੁੰਦਾ ਹੈ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਏ ਹੋ ਕਿ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਤਿਗੁਰੂ ਕੇ ਕਕਾਰ ਧਾਰਨ ਕਰੋ। ਤੇ ਤੀਜੀ ਗੱਲ ਕੀਤੀ ਜਾਂਦੀ ਜੇ ਗੁਰੂ ਧਾਰਨ ਨਾ ਕਰੀਏ ਤੇ ਤਾਂ ਕੀ ਹੈ। ਦੇਖੋ ਤਿੰਨ ਹੀ ਸਾਡੇ ਸਵਾਲ ਨੇ, ਇੱਕ ਇੱਕ ਵਿਸ਼ੇ ਵੱਲ ਆਪਾਂ ਤੁਰਨੇ। ਪਹਿਲੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰੂ ਦੀ ਪਦਵੀ ਹੈ ਨਾ, ਉਹ ਖਾਰੀ ਸਾਰੀ ਮਨੁੱਖ ਦੀ ਨਹੀਂ, ਕਿਉਂਕਿ ਸ਼ਬਦ ਦੀ ਕਈ ਵਾਰੀ ਲੋਕ ਦੁਰਵਰਤੋਂ ਕਰਦੇ ਨੇ। ਗੁਰੂ ਹੈ ਕੀ ਇਹ? ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਤਿੰਨ ਪੌੜੀਆਂ ਆਸਾ ਕੀ ਵਾਰ ਦੀਆਂ, ਉਹ ਮੈਂ ਪ੍ਰਮਾਣ ਵਜੋਂ ਅਰਜ਼ ਕਰਨੀਆਂ ਨੇ। ਸਾਹਿਬ ਨੇ ਪਹਿਲਾ ਬਚਨ ਕੀਤਾ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਸਾਈਂ ਦੇ ਦਰ ਤੱਕ ਪਹੁੰਚਣ ਲਈ ਕੇਵਲ ਗੁਰੂ ਦਾ ਹੀ ਇੱਕ ਦਰ ਹੈ ਜਿਹਦੇ ਵਿੱਚੋਂ ਨਿਕਲ ਕੇ ਰੱਬ ਦੇ ਦਰ ਤੱਕ ਜਾਇਆ ਜਾ ਸਕਦਾ। ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦੇ ਹੀ, ਇਹ ਹਕੀਕਤ ਹੈ ਤੇ ਸ਼ਬਦ ਤੋਂ ਬਾਹਰ ਨਹੀਂ। ਜੇ ਕੋਈ ਕਹੇ ਮੈਂ ਸਿੱਧਾ ਰੱਬ ਤੱਕ ਪਹੁੰਚ ਬਣਾ ਲਾਂਗਾ, ਸਾਹਿਬ ਕਹਿੰਦੇ ਨੇ ਸੌ ਦਰ ਤੇਰੀ ਮੰਜ਼ਿਲ ਹੈ, ਪਰ ਯਾਦ ਰੱਖੀ ਸੌ ਦਰ ਮਿਲਦਾ ਹੀ ਉਹਨਾਂ ਨੂੰ ਇਹ ਜਿਹੜੇ ਗੁਰੂ ਦਰ ਵਿੱਚੋਂ ਨਿਕਲ ਕੇ ਜਾਂਦੇ ਨੇ। ਤਾਂ ਹੀ ਹਜ਼ੂਰ ਨੇ ਬਚਨ ਕੀਤਾ, ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਸਾਈਂ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ, ਤੇ ਮਹਾਰਾਜ ਸਤਿਗੁਰੂ ਕੀ ਏ? ਉੱਥੇ ਫਿਰ ਹਜ਼ੂਰ ਨੇ ਜਿਹੜੀ ਅਗਲੀ ਤੋਕ ਕਹੀ ਏ ਉਹਨੂੰ ਸਮਝੀਏ। ਕਹਿੰਦੇ ਨੇ ਜਿਸ ਰੱਬ ਨੂੰ ਤੂੰ ਪਾਣਾ ਚਾਹੁੰਦੇ ਸੱਚ ਜਾਣੀ, ਉਹ ਸਤਿਗੁਰੂ ਵਿੱਚ ਆਪ ਬੈਠਾ ਹੈ ਤੇ ਆਪ ਬੋਲ ਕੇ ਕਹਿੰਦਾ ਪਿਆ, ਜੇ ਸਾਈਂ ਦੇ ਦਰ ਤੱਕ ਜਾਣੇ ਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਅਤ ਜ਼ਰੂਰੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਆਪ ਰੱਖਿਓਨ ਦਾ ਅਰਥ ਇਹ ਵੇ ਕਿ ਆਪਣੇ ਆਪ ਨੂੰ ਸਤਿਗੁਰੂ ਵਿੱਚ ਉਹਨਾਂ ਸਮੋਇਆ, ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ। ਪਰ ਦਾਤਾਰ ਕਿ ਸਤਿਗੁਰੂ ਹਰ ਇੱਕ ਨੂੰ ਮਿਲ ਜਾਂਦੇ ਨੇ? ਮੇਰੇ ਦਾਤਾਰ ਕਹਿੰਦੇ ਨਹੀਂ ਹੋਏ, ਅਸਲ ਵਿੱਚ ਇਹ ਰੱਬ ਦੀ ਨਜ਼ਰ ਦੀ ਖੇਡ ਹੈ। ਹਜ਼ੂਰ ਨੇ ਸ਼ਬਦ ਵਰਤੇ, ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਜੇ ਤੇਰੀ ਨਜ਼ਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ। ਤੇ ਜਦੋਂ ਸਤਿਗੁਰੂ ਮਿਲੇ ਤੇ ਉਹ ਕੀ ਕਰਦੇ ਨੇ? ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਗੁਰੂ ਸ਼ਬਦ ਸੁਣਾ ਕੇ ਇਸ ਭਟਕਦੀ ਕੋਈ ਜਿੰਦ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਕਹਿਣ ਲੱਗੇ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਕਿ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਤੇ ਮੈਂ ਬੇਨਤੀ ਕਰਾਂ, ਜੇ ਅਸੀਂ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ, ਇੱਕ ਪਾਸੇ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਤੁਸੀਂ ਸਾਡੇ ਗੁਰੂ ਹੋ, ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ, ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਹਾਂ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨੇ। ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ, ਸਤਿਗੁਰੂ ਵਿੱਚ ਉਹ ਆਪ ਬੈਠਾ ਹੈ। ਖਜ਼ੂਰ ਨੇ ਫਿਰ ਇੱਕ ਬਚਨ ਹੋਰ ਕਿਹਾ, ਆਸਾ ਕੀ ਵਾਰ ਦੀ ਪੌੜੀਏ, ਕਹਿਣ ਲੱਗੇ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆਂ ਇੰਨੀ ਜਗ। ਕਹਿਣ ਲੱਗੇ ਜਿਨ੍ਹੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ, ਆਪਣੀ ਰਹਿਮਤ ਕਰ ਦਿੱਤੀ, ਤੇ ਸਤਿਗੁਰੂ ਤੋਂ ਬਿਨਾਂ ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਨਾਂ ਵੀ ਜੁੜ ਕੇ ਪ੍ਰਭੂ ਦੀ ਸੰਭਾਲ ਹੋਈ, ਜਿਨ੍ਹੇ ਗਿਆਨ ਦਾ ਸੁਰਮਾ ਦਿੱਤਾ, ਤੇ ਸਤਿਗੁਰੂ ਇੱਕ ਬੋਹਿਤ ਨਜ਼ਰ ਆਇਆ, ਗੁਰੂ ਬੋਹਿਤ ਤੋਂ ਬਿਨਾਂ ਰੱਬ ਦਾ ਪਾਰ ਵਾਲਾ ਪਾਸਾ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ, ਗੁਰੂ, ਗੁਰੂਦੇਵ ਜਾਂ ਮੁਰਸ਼ਦ ਸ਼ਬਦ ਵਰਤ ਲਈਏ, ਗੁਰਮਤ ਨੇ ਗੱਲ ਪਰਪੱਕ ਕਰਾ ਦਿੱਤੀ ਏ ਕਿ ਸਾਈਂ ਦੇ ਦਰ ਤੇ ਕੇਵਲ ਜਾ ਹੀ ਹੋ ਸਕਦਾ ਜਿਹਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਕਮਾਇਆ ਨਹੀਂ ਜਾ ਸਕਦਾ, ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਇੱਕ ਹੁੰਦਾ ਗਿਆਨ ਬਾਹਰ ਦਾ, ਬਾਹਰ ਦਾ ਗਿਆਨ, ਬਾਹਰ ਦੀ ਲਿਆਕਤ, ਪੁਸਤਕਾਂ ਨੂੰ ਪੜ੍ਹ ਕੇ, ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਹੈ, ਪਰ ਜਿਹੜਾ ਆਤਮਿਕ ਜੀਵਨ ਹੈ ਉਹ ਗੁਰੂ ਤੋਂ ਬਿਨਾਂ ਕਦੀ ਨਹੀਂ ਮਿਲ ਸਕਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਗੁਰੂ ਤੋਂ ਬਿਨਾਂ ਆਤਮਿਕ ਜੀਵਨ ਨਹੀਂ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਜ਼ੂਰ ਨੇ ਬਾਣੀ ਵਿੱਚ ਦੋ ਤਿੰਨ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਕਲ ਦਾ ਗਿਆਨ ਹੈ, ਅਕਲ ਦੇ ਗਿਆਨ ਨਾਲ ਅਮੇ ਉਹ ਰਸ ਨਹੀਂ ਚੱਖਿਆ ਜਾ ਸਕਦਾ। ਅੰਦਰ ਦਾ ਜੋ ਗਿਆਨ ਹੈ, ਆਤਮਿਕ ਜੀਵਨ ਹੈ, ਉਹ ਸਤਿਗੁਰੂ ਦੇ ਦਿੱਤੇ ਕੋਈ ਸ਼ਬਦ ਦੁਆਰਾ ਹੀ ਚੱਕਿਆ ਜਾ ਸਕਦਾ। ਫਿਰ ਸਤਿਗੁਰੂ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ, ਅੰਧਕਾਰ ਹੋਵੇ, ਦੀਵਾ ਬਾਲਦਾ ਚਾਨਣ ਹੋ ਜਾਏ, ਸੂਰਜ ਚੜ੍ਹੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ, ਚੰਦਰਮਾ ਦੀ ਚਾਨਣੀ ਜਿਹੜੀ ਇਹ ਅੰਧਕਾਰ ਨੂੰ ਖਤਮ ਕਰ ਦੇ। ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਹਜ਼ਾਰਾਂ ਸੂਰਜ ਚੜ ਜਾਣ, ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ, ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਤੋਂ ਬਿਨਾਂ ਬੰਦੇ ਦੇ ਅੰਦਰ ਕਦੀ ਚਾਨਣ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ, ਜੇ ਸੌ ਚੰਦਾ ਉਗ ਵਹਿ। ਸ਼ਲੋਕ ਹੈ ਆਸਾਂ ਕੀ ਵਾਰ ਦਾ ਦੂਜਾ, ਤੇ ਦੂਜੇ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀ ਹੈ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਪਰ ਗੁਰੂ ਤੋਂ ਬਿਨਾਂ ਹਨੇਰਾ ਹੈ। ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਪਰ ਪਿਆਰੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ, ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ, ਦੁਨੀਆ ਬਿਲਕੁਲ ਛੋਟੀ ਹੋ ਗਈ ਹੈ, ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ, ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ, ਕੁਝ ਕੁ ਦਿਨਾਂ ਵਿੱਚ, ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦਾ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ, ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਦੀ ਤੂੰ ਦੁਨੀਆ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈਂ ਇੱਕ ਖਿੰਨ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ, ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲਏਗਾ, ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ, ਅੰਦਰ ਦਾ ਸਬਰ ਕਰਨਗੇ ਉਹ ਜਿਨ੍ਹਾਂ ਉੱਤੇ ਗੁਰੂ ਕੀ ਨਦਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣਾ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ, ਪਰਮਾਣੂ ਬਣ ਜਾਏ, ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣੇ, ਗਾਛੇਨ ਨੈਣ ਭਾਰੇਣ, ਨਾਨਕ ਬਿਨਾ ਸਾਧੂ ਨਾ ਸਿੱਧੇ ਤੇ। ਗੁਰੂ ਤੋਂ ਬਿਨਾਂ ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ, ਪਰ ਅੰਦਰ ਦਾ ਸੁਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੀ ਸ਼ਬਦ ਹੁੰਦਾ, ਹਜ਼ੂਰ ਨੇ ਮਿਹਰ ਕੀਤੀ ਹੈ। ਕਹਿੰਦੇ ਨੇ ਕਿ ਬੰਦਿਆ ਕਦੀ ਸੋਚ, ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ ਹੈ। ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ। ਕਹਿੰਦੇ ਨੇ ਅੰਦਰ ਹੀ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ। ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਣ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ, ਪਰ ਮਤ ਸਮਝੋ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ ਨੇ। ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ। ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ, ਤੇ ਜਦੋਂ ਆਪਣੇ ਪੇਟ ਵਿੱਚ ਉਹਨੂੰ ਨਿਗਲ ਜਾਏਗਾ, ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਟਕਾ ਹੱਥ ਦੀ ਤਲੀ ਤੇ ਹੈ, ਜੇ ਦੀਵੇ ਤੇ ਚਾਨਣ ਵਿੱਚ ਦੇਖੋ ਤੇ ਤਾਂ ਵੀ ਉਹ ਦਿਸ ਪਏਗਾ, ਜੇ ਸੂਰਜ ਦੀ ਰੋਸ਼ਨੀ ਵਿੱਚ ਤੱਕੋ ਤੇ ਤਾਂ ਵੀ ਉਹ ਦਿਸ ਪਏਗਾ, ਪਰ ਜਦੋਂ ਉਹ ਬੱਚੇ ਦੇ ਪੇਟ ਵੀ ਚਲਾ ਗਿਆ ਤੇ ਜਿੰਨਾ ਮਰਜ਼ੀ ਪੇਟ ਕੋਲ ਦੀਵਾ ਬਾਲੀ ਜਾਓ, ਪਤਾ ਨਹੀਂ ਲੱਗਣਾ ਉਹ ਪੈਸਾ ਹੈ ਕਿੱਥੇ। ਮੈਂ ਬੇਨਤੀ ਕਰਨ ਲੱਗਾ, ਕਿਉਂ ਅੰਮ੍ਰਿਤ ਦੀ ਲੋੜ ਹੈ? ਗੁਰੂ ਦੇ ਚਰਨਾਂ ਵਿੱਚ ਕਿਉਂ ਜੁੜਨਾ? ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਉਹ ਟਕਾ ਦੀਵੇ ਦੇ ਚਾਨਣੇ ਬਾਹਰੋਂ ਦਿਸ ਸਕਦਾ ਜੇ ਖੱਤ ਦੀ ਤਲੀ ਤੇ ਵੀ ਸੂਰਜ ਦੀ ਰੋਸ਼ਨੀ ਵਿੱਚ ਤਲੀ ਤੇ ਰੱਖੀਏ ਤੇ ਦਿਸ ਸਕਦਾ। ਪਰ ਇੱਕ ਗੱਲ ਯਾਦ ਰੱਖੀਏ ਕਿ ਕਹਿ ਦਈਏ ਵੀ ਦੀਵੇ ਤੋਂ ਅੱਗੇ, ਸੂਰਜ ਤੋਂ ਅੱਗੇ ਚਾਨਣ ਹੀ ਕੋਈ ਨਹੀਂ। ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਹੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਹੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ, ਇਹਦੇ ਅੰਦਰ ਮਨ ਪਿਆ ਹੈ, ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ, ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ, ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ, ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਹਿੰਦੇ ਚਾਬੀ ਕੇਵਲ ਗੁਰੂ ਦੇ ਕੋਲ ਹੈ, ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਪਹਿਲਿਆਂ ਕੀ ਛਕਿਆ ਅੰਮ੍ਰਿਤ, ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ। ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਹੁਣ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ। ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ, ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਵੇ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ। ਗੁਰੂ ਦੀ ਪਦਵੀ, ਗੁਰੂ ਦਾ ਪਦ ਤੋਂ ਦਰਗਾਹ ਮਿਲਿਆ, ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ? ਤੇ ਭਾਈ ਸਾਹਿਬ ਨੇ ਅਗਲਾ ਬਚਨ ਕਹਿ ਕਹਿਣ ਲੱਗੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੀਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ। ਤੇ ਸਾਰੇ ਵਿਦਵਾਨ ਇਹ ਮੰਨਦੇ ਨੇ ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ 2-3 ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ, ਚਰਨ ਉਦਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋ ਰਹਿ ਰਾਸ ਕਰ, ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ। ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਿਲਾਵੇ, ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਉਦਕ ਲੈ ਉੱਚ ਮਨ, ਹੋਮੈ ਦੁਬਦਾ ਰੋਗ ਗਵਾਏ, ਕਿ ਜਿਨ੍ਹਾਂ ਦੇ ਅੰਦਰ ਦੇ ਹੋਮੇ ਦੇ ਦੁਬਦਾ ਦੇ ਰੋਗ ਦੂਰ ਹੋਏ ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ, ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨੇ ਕੋਈ ਕਰ ਸਕਦਾ? ਭੱਟਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹੇ, ਕਹਿੰਦੇ ਨੇ ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹਦਾ ਅਰਥ ਕੀ ਹੈ? ਗੁਰੂ ਕਰ ਰੇ ਮਨ ਮੇਰੇ, ਕਹਿੰਦੇ ਨੇ ਮੇਰੇ ਮਨਾ, ਜੇ ਅੰਦਰ ਦੀ ਸੁਰਤ ਦੀ ਖੇਡ ਲੈਣੀ ਚਾਹੁੰਦਾ ਤੇ ਗੁਰੂ ਕਰ, ਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ, ਤੇ ਜੇ ਬਾਹਰ ਦੇ ਕਰਮਾਂ ਨਾਲ ਅੰਦਰ ਦਾ ਗਿਆਨ ਹੁੰਦਾ ਹੋਵੇ, ਤੇ ਨਾਲੇ ਬਾਬੇ ਨਾਨਕ ਦੇ ਘਰ ਦੀ ਤਾਂ ਰੀਤ ਹੀ ਇਹ ਗੁਰਮੁਖੋ ਕਿ ਇੱਥੇ ਜਦੋਂ ਵੀ ਕੋਈ ਗੁਰਸਿੱਖ ਆਏ, ਕੋਈ ਜਗਿਆਸੂ ਆਵੇ, ਤੇ ਵੈਸੇ ਜਗਿਆਸੂ ਦਾ ਅਰਥ ਵੀ ਇਹ ਵੇ, ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਜਗਿਆਸੂ, ਜਗਿਆਸਾ। ਹੁਣ ਜਗਿਆਸੂ ਹਰ ਕੋਈ ਬੰਦਾ ਆਉਣ ਵਾਲਾ ਜਗਿਆਸੂ ਨਹੀਂ ਹੁੰਦਾ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਜਗ ਆਸ, ਜਿਹੜਾ ਬੰਦਾ ਇਹ ਆਸ ਲੈ ਕੇ ਆਉਂਦਾ ਹੈ ਕਿ ਗੁਰੂ ਕੋਲ ਜਾ ਕੇ ਮੈਂ ਕਰੋੜਾਂ ਜਨਮਾਂ ਦੇ ਸੁੱਤੇ ਨੇ ਜਾਗਣਾ ਹੈ, ਜਿਹੜਾ ਜਾਗਣ ਦੀ ਆਸ ਲੈ ਕੇ ਆਵੇ, ਅਸਲ ਵਿੱਚ ਉਹ ਹੀ ਜਗਿਆਸੂ ਹੁੰਦਾ ਹੈ, ਜਿਹਦੇ ਅੰਦਰ ਜਗਿਆਸਾ ਹੈ, ਮੈਂ ਅੰਦਰ ਨੂੰ ਜਗਾਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ ਨਾਲ ਗੁਰਮੰਤਰ, ਉੱਥੇ ਸਾਹਿਬ ਭਾਈ ਜੀ ਨੇ ਸ਼ਬਦ ਵੀ ਵਰਤੇ ਨੇ ਭਾਈ ਗੁਰਦਾਸ ਨੇ ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਜਾਂ ਸ਼ਬਦ ਵਰਤੇ ਨੇ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਹੋ ਮੈਂ ਖੋਈ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ, ਜਿਨ੍ਹਾਂ ਚਰਨਾ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੇ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ, ਫਿਰ ਉਹਨਾਂ ਦਾ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੇ ਆਧਾਰਿਤ ਕਿ ਹਜ਼ੂਰ ਨੇ ਚਰਨ ਪੌਲ ਦੀ ਦਾਤ ਦਿੱਤੀ ਤੇ ਗੁਰੂ ਦੇਖਿਆ ਸ਼ਬਦ ਦੀ ਦਾਤ ਦੇ ਕੇ ਉਸ ਕਮਾਈ ਵੱਲ ਫਿਰ ਸਿੱਖ ਨੂੰ ਤੋਰਿਆ। ਹਜ਼ੂਰ ਨੇ ਜਦੋਂ ਗੁਰੂ ਦੀ ਪਦਵੀ ਦੀ ਗੱਲ ਕਰਨੇ ਆ ਤੇ ਸਤਿਗੁਰੂ ਆਪ ਅੰਮ੍ਰਿਤ ਨਾਲ ਭਿੱਜੇ ਨੇ, ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਉਮਰ ਦਾ ਤਕਾਜ਼ਾ ਨਹੀਂ, ਇਹ ਨਹੀਂ ਕਿ ਇਸ ਉਮਰ ਵਿੱਚ ਕੋਈ ਗੁਰੂ ਕੋਲ ਆਵੇ ਤੇ ਤਾਂ ਉਹਦਾ ਅੰਦਰ ਚੱਲ ਸਕਦਾ। ਸਤਿਗੁਰੂ ਨੇ ਤੇ ਇੰਨੀ ਕਿਰਪਾ ਕੀਤੀ ਹੈ, ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਜਿਸ ਬਜ਼ੁਰਗ ਦੀ ਉਮਰ 63 ਸਾਲ ਦੇ ਕਰੀਬ ਲੰਘ ਗਈ ਹੋਵੇ, ਬਾਬਾ ਅਮਰਦਾਸ, ਕਿ ਉਹਨਾਂ ਨੂੰ ਗੁਰੂ ਸ਼ਬਦ ਦੀ ਕਮਾਈ ਕਰਨ ਦੀ ਤੇ ਗੁਰੂ ਕੋਲ ਆਉਣ ਦੀ ਲੋੜ ਜ਼ਰੂਰ ਪਈ? ਕਿ ਉਹਨਾਂ ਦਾ ਗੁਰੂ ਤੋਂ ਬਿਨਾਂ ਸਰਿਆ ਕਿਉਂ ਨਾ? ਆਪਣੀ ਜ਼ਿੰਦਗੀ ਦੇ 20 ਸਾਲ ਜਿਨ੍ਹਾਂ ਨੇ ਕਰਮ ਧਰਮ ਕੀਤੇ ਹੋਣ, ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਿਨ੍ਹਾਂ ਨੇ ਦਾਨ ਪੁੰਨ ਵਿੱਚ ਬਤੀਤ ਕੀਤਾ ਹੋਵੇ, ਤੇ ਜਿੱਦਣ ਉਹਨਾਂ ਦੇ ਅੰਦਰ ਨੂੰ ਵੀ ਜਾਗ ਲੱਗੀ ਤੇ ਕੇਵਲ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਜਾਗ ਲੱਗ ਨਹੀਂ ਸਕਦੀ। ਅੱਜ ਉਹ ਜੇ ਘਰ ਆਏ ਨੇ ਤੇ ਇੱਕ ਸੱਜਣ ਨੇ ਸਿਰਫ ਇਹਨੇ ਕਿਹਾ ਸੀ ਕਿ ਬਾਬਾ ਪਰਮਾਤਮਾ ਦੀਆਂ ਗੱਲਾਂ ਬੜੀਆਂ ਕਰਨੇ, ਪਰ ਤੇਰੇ ਗੁਰੂ ਦਾ ਨਾਮ ਕੀ ਹੈ? ਤੇ ਬਾਬਾ ਅਮਰਦਾਸ ਕਹਿੰਦੇ ਨੇ ਅਜੇ ਯਤਨ ਪਿਆ ਕਰਨਾ ਕਿ ਗੁਰੂ ਕਿਤੋਂ ਲੱਭ ਜਾਏ, ਕਿਉਂਕਿ ਅਜੇ ਮੈਂ ਗੁਰੂ ਧਾਰਨ ਨਹੀਂ ਕੀਤਾ। ਉਸ ਸੱਜਣ ਨੇ ਇੰਨੀ ਸ਼ਬਦ ਕਹੇ ਸਨ ਕਿ ਆਪਣੇ ਸਰੀਰ ਵੱਲ اپنے داڑے ول چاتی مارو شبد سن کہ دیکھو بابا جی جوانی چلی گئی ہے بڑھے پے وچ کیس دوت ورگے چٹے نے تے چٹے کیس پرتیق نے بھی فصل پک گئی ہے چٹے کیس پرتیق نے کہ موت دا صدرہ آ گیا ہے کی پتا کہ موت نے کتنا آ جانا ہے تے اجے تک تسی گرو والی نہیں بنے گرو تو منتر ہی نہیں لیا گرو دیکھیا نہیں لئی بس ایک شبد کیا پتا نہیں وہ جاگن دی سبب سو لکھنی کڑی آ گئی کہ بابا امرداس نو ایک شبد نے ایک بچن نے اندرو تبدیل کر کے رکھ دیتا تے گرمخو جو انہاں نے شبد سنیا او دے وچ وی گل گرو دی مہانتا دی کئی سی پاواں او شبد تن گرو نانک صاحب جی دا گرو گرنتھ صاحب دے راگ مارو وچ ہے تے او دے وچ ادھارنا وی اندر دیاں دتیاں گرو بن دے چرنا وی جڑن لئی اندر نو کمان دی گل او دے وچ کئی صاحب نے ادھارن کی دتی سی کہندے نے بندے دا من سڑ چکا ہے تے من دا سفر جڑا ہے او ایس جنم دا نہیں من دا سفر تا کئی جنماں دا ہے تے ادھارن دتی سی کہ جویں ایک لویا کرن والا سجن لوہے دیاں چیزاں بنان والا سجن پٹھی وچ کولے پاندا ہے اس کولیاں نو اگ لاندا ہے تے پرت کے لویا جدو رکھدا ہے تے اگ دے پانبڑ بلدے نے کولیاں دی اگ دا سبھا ہے کہ اس لوہے نو وی او لال کر دیندی ہے حضور نے بانی وچ ادھارن لے لی کہندے نے کچھ لویا ایسا ہے جڑا گرم خون تو بعد اونوں کڑ کے اونوں سوار کے کوئی قیمتی وستو بنائی جاندی ہے پر کچھ لویا سڑ جاندا ہے اتنا کو سڑ جاندا ہے اونوں شبد منور ورت دے نے اس سڑے ہوئے اس نکمے منور نو اس لوہے نو کدی وی کوئی گھر نہیں رکھدا اس لوہے نو گھروں باہر ہی سٹیا جاندا ہے پر تن گرو نانک صاحب نے کرپا کیتی کہن لگے دیکھو سجنا جیڑا لویا سڑ جائے نکما منور بن جائے دنیا دار لوگ اونوں چوکے باہر سڑ دیندے نے پر جیڑا من کئی جنماں دا سڑ کے منور ہو گیا ہے میرے صاحب کہندے جے کتے گرو کول آ جائے گرو کول امرت درشٹی ہے گرو کول امرت نام ہے گرو کول آتمک جیون دین والا جل ہے سڑے لوہے نوں تاں لوکی باہر سڑ دے نے پر جے کتے سڑیا ہویا من امرت دی دات لے لے تے گرو اونوں قیمتی سونا بنا دیندے ایک گرو کی نظر ہے میں بینتی صرف کرنی چاہنا جیڑی کہ گرو دے چرنا بھی جڑنا کیول باج مخی برتی تک سیمت نہیں ایک اندر دی بڑی بڑی تبدیلی ہے امرت دی دات لینی ست گرو نے شبد ورتے نے کہن لگے کایا آرن من وچ لوہاں پنچ اگن تت لاگ لہی لاگ رہی کوئڑے کوئلے پاپ پڑے تس اوپر من جلیا سنی چنت پئی پیا منور کنچن پھر ہووے جے گرو ملے تنےہا ہن شبد گرو ملے کے ہے یہ نہیں کہا بھی سدا رب نو اپنے آ مل جائے یہ بابے نانک دے شبد نے کہن لگے جے گرو ملے تنےہا تے مہاراج گرو دیندے کی نے کہن لگے ایک نام امرت او دیو ہے کہ ستگرو نام امرت دی دات دیندے نے تے پرت کے خندا کیے صاحب کہندے اندر ترپت ہو جاندا ہے کہ پیا منور کنچن پھر ہووے جے گرو ملے تنےہا ایک نام امرت او دیوے تو نانک ترشتس دیہاں اندر ترپت ہو جاندا ہے جدو پورا گرو ملدا ہے جے 63 سال دے بزرگ نو جدی زندگی دے 6 دہاکے نکل چکے نے جے او دا گرو تو بنا نہیں سردا او بندیاں تو تا کئی جنماں دا سائیں تو وچھڑیا ہے کہ تیرا گرو تو بنا سائیں دے گھر وی سر جائے گا گرو تو بنا تیرے اندر نو ٹکا مل جائے گا پھر دوسری کرپا ستگرو نے کیتی کہ جدو چرنا امرت دی دات دتی ہن بابا امرداس 63 سال دی عمر دا ذکر ودوان کردے نے کوئی 60 کہندا ہے کوئی 62 کہندا ہے ہن 63 سال دا بزرگ آندا ہے تے تقریباً اس عمر وچ لوگ اپنی زندگی دے سارے کام مکا کے ویلے ہو جاندے کہ ہن سکھ نال دن بتیت کرانگے میں کہنا گرسکھی دی کھیڑ بڑی نیاری ہے گرمخو جس عمر وچ لوگ گھر وچ آرام کردے نے اس عمر وچ بابے نے سکھی دا سفر شروع کیتا سی 63 سال دی عمر دے بزرگ آئے نے تن گرو انگد صاحب دے چرنا وچ پہنچے نے اس دن ایک شبد کیا سی کہن لگے اگے آیا بڑی وری پر کڑما چاری دا ناتا لے کے ਸਿੱਖ ਤੇ ਗੁਰੂ ਦਾ ਨਾਤਾ ਕੇਵਲ ਖੂਨ ਦਾ ਨਾਤਾ ਨਹੀਂ, ਸੱਚ ਜਾਣੋ ਸਿੱਖ ਤੇ ਗੁਰੂ ਦਾ ਨਾਤਾ ਅੰਦਰ ਦਾ ਨਾਤਾ ਹੈ। ਕਹਿਣ ਲੱਗੇ ਅੱਜ ਤੱਕ ਕੁੜਮਾਚਾਰੀ ਦੇ ਨਾਤੇ ਨਾਲ ਆਇਆ, ਪਰ ਅੱਜ ਮੈਂ ਇੱਕ ਨਗੁਰਾ ਆਇਆ, ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੇ ਨਗੁਰੇ ਪੁਣੇ ਦੀ ਮੈਲ ਨੂੰ ਧੋ ਦਿਓ। ਗੁਰਮੁਖ ਅੰਮ੍ਰਿਤ ਦੀ ਦਾਤ ਲੈਣੀ, ਗੁਰੂ ਵਾਲਾ ਬੰਨਾ, ਇਹ ਤਾਂ ਆਪਣੇ ਅੰਦਰ ਨੂੰ ਧੋ ਕੇ ਗੁਰੂ ਦੇ ਚਰਨਾਂ ਵਿੱਚ ਓਤ ਪੋਤ ਕਰਨੇ। ਮਰਿਆਦਾ ਉਹੀ ਅੰਮ੍ਰਿਤ ਦੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ, ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਮਾਈ ਕੀਤੀ, ਉਹਨਾਂ ਨੇ ਨਾਮ ਜਪਿਆ, ਸ਼ਾਇਦ ਇੱਥੇ ਅਰਜ਼ ਵੀ ਕੀਤੀ ਸੀ, ਚਰਨ ਪੌੜ ਦੀ ਦਾਤ ਲੈਣ ਤੋਂ ਬਾਅਦ ਫਿਰ ਸ਼ਬਦ ਦੀ ਕਮਾਈ ਇੰਨੀ ਕੁ ਕੀਤੀ, ਕਹਿੰਦੇ ਨੇ ਬਾਬਾ ਅਮਰਦਾਸ ਕਿ ਪਹਿਲਾਂ ਨਗੁਰਾਪਣ ਸੀ, ਪਰਤ ਕੇ ਸਿੱਖ ਬਣੇ ਤੇ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਉਹੀ ਬਜ਼ੁਰਗ ਜਿਹੜੇ ਨੇ 75 ਸਾਲ ਦੀ ਉਮਰ ਵਿੱਚ ਉਹ ਗੁਰੂ ਪਦਵੀ ਉੱਤੇ ਪਹੁੰਚ ਗਏ ਸਨ। 75 ਸਾਲ ਦੀ ਉਮਰ ਵਿੱਚ ਉਹਨਾਂ ਗੁਰੂ ਪਦਵੀ ਉੱਤੇ ਜਾ ਪਹੁੰਚੇ ਨੇ। ਹੁਣ ਉਹਨਾਂ ਦੇ ਅੰਮ੍ਰਿਤ ਬਚਨ ਮੈਂ ਬੇਨਤੀ ਕੀਤੀ, ਕੋਈ 72 ਕੋਈ 75 ਸ਼ਬਦ ਵਰਤਦਾ ਹੈ, 70 ਤੋਂ ਉੱਤਰ ਉਮਰ ਹੋ ਗਈ ਜਦੋਂ ਗੁਰੂ ਪਦਵੀ ਤੇ ਪਹੁੰਚੇ ਤੇ ਭੱਟਾ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਹਕੀਕਤ ਇਹ ਜੇ ਕਿ ਗੁਰੂ ਅਮਰਦਾਸ ਨੇ ਪਹਿਲਾਂ ਕਰਮ ਧਰਮ ਬੜੇ ਕੀਤੇ, ਪਰ ਗੁਰੂ ਦਾ ਸ਼ਬਦ ਜਿਸ ਦਿਨ ਤੋਂ ਬਾਅਦ ਲਿਆ, ਜਿਸ ਦਿਨ ਦਾ ਲਿਆ, ਉਸ ਤੋਂ ਬਾਅਦ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਪਲਟਾ ਹੋਇਆ। ਅੰਮ੍ਰਿਤ ਛਕਣ ਦਾ ਭਾਵ ਕੀ ਹੈ? ਚਰਨ ਪੌੜ ਲਈ ਤੇ ਕਹਿੰਦੇ ਨੇ ਹੁਣ ਬਾਬਾ ਅਮਰਦਾਸ ਦੇ ਵੇਖਣ ਵਿੱਚ ਤਬਦੀਲੀ ਆ ਗਈ। ਅੰਮ੍ਰਿਤ ਉਹਨਾਂ ਵੀ ਲਿਆ, ਕਹਿੰਦੇ ਨੇ ਬਾਬਾ ਅਮਰਦਾਸ ਜੀ ਦੀ ਜ਼ਬਾਨ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਸੁਣ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਬਹਿਣ ਦੇ ਕਹਿਣ ਵੀ ਤਬਦੀਲੀ ਆ ਗਈ। ਕਿਉਂ? ਕਹਿਣ ਲੱਗੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਨਾਮ ਹੀ ਕੇਵਲ ਦੱਸੇ ਤੇ ਅੰਮ੍ਰਿਤ ਝੜੇ, ਉਹਨਾਂ ਦੀ ਰਸਮਾਂ ਵਿੱਚ ਵੀ ਕੇਵਲ ਨਾਮ ਟਿਕਿਆ, ਉਹਨਾਂ ਦੇ ਅੰਦਰ ਵੀ ਕੇਵਲ ਨਾਮ ਟਿਕਿਆ। ਕਹਿੰਦੇ ਨੇ ਚਰਨਾ ਅੰਮ੍ਰਿਤ ਲੈਣ ਦਾ ਮਤਲਬ ਇਹ ਸੀ ਕਿ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਉਹ ਸਿੱਖ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਿਆ। ਅੰਮ੍ਰਿਤ ਲੈਣ ਤੋਂ ਭਾਵ ਇਹ ਵੇ ਕਿ ਗੁਰੂ ਦੇ ਚਰਨਾਂ ਨੂੰ ਜੁੜ ਕੇ ਅੰਦਰ ਦੇ ਸਫ਼ਰ ਨੂੰ ਤੈਅ ਕਰਨਾ। ਸਾਹਿਬ ਭੱਟਾ ਨੇ ਗੁਰੂ ਅਮਰਦਾਸ ਬਾਰੇ ਕਿਹਾ ਸੀ, ਕਹਿਣ ਲੱਗੇ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋ ਇੱਕ ਇੱਕ, ਦੋਇ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੇਸ ਤੀਸ ਇੱਕ ਅਰ ਪੰਜ ਸਿੱਧ, ਪੈ ਤੀਸ ਨਾ ਖੀਣੋ, ਇੱਕੋ ਜੇ ਲਾਖ, ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਬ ਭੜੈ, ਤੂੰ ਇੱਕ ਲੋੜੈ ਇੱਕ ਮੰਨਿਓ। ਜੇ ਉਸ ਬਜ਼ੁਰਗ ਨੂੰ ਗੁਰੂ ਕੋਲ ਆ ਕੇ ਦਾਤ ਲਈ ਤੇ ਇਸ ਮੰਜ਼ਿਲ ਤੇ ਪਹੁੰਚ ਗਿਆ, ਤੇ ਸਿੱਖਾਂ ਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ ਤੂੰ ਆਤਮਿਕ ਜੀਵਨ ਦਾ ਸਫ਼ਰ ਤੈਅ ਨਹੀਂ ਕਰ ਸਕੇਗਾ। ਜਿਹੜੀ ਬੇਨਤੀ ਕਰ ਰਿਹਾ ਕਿ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ, ਉਸ ਚਰਨ ਕੌਲ ਦੀ ਬਦੌਲਤ ਫਿਰ ਸਿੱਖ ਨੇ ਜੀਵਨ ਕਿਹੋ ਜਿਹਾ ਕਮਾਇਆ। ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੌੜੀ ਖਾਸ ਕਰਕੇ ਜਿਨ੍ਹਾਂ ਨੇ ਚਰਨ ਪੌੜ ਲਈ ਉਹਨਾਂ ਦਾ ਜੀਵਨ ਕੈਸਾ ਸੀ। ਅੰਮ੍ਰਿਤ ਲੈਣ ਤੋਂ ਬਾਅਦ ਜੀਵਨ ਨੂੰ ਕਮਾਉਣ ਤੁਰਨਾ, ਗੁਰੂ ਦੀ ਸਿੱਖਿਆ ਨੂੰ ਕਮਾਉਣਾ, ਉਹਨਾਂ ਨੇ ਇੱਕ ਬਚਨ ਕੀਤਾ ਭਾਈ ਸਾਹਿਬ ਜੀ ਨੇ, ਕਹਿੰਦੇ ਨੇ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੇ ਲਈ, ਕਹਿੰਦੇ ਨੇ ਦੁਨੀਆਂ ਦੀ ਨਜ਼ਰ ਵਿੱਚ ਇੰਜ ਲੱਗਦਾ ਕਿ ਜਿਵੇਂ ਇਸ ਨੂੰ ਸਮਝ ਹੀ ਕੋਈ ਨਹੀਂ, ਇਹ ਬਿਲਕੁਲ ਅਣਜਾਣ ਭੋਲੇ ਬੱਚੇ ਦੀ ਤਰ੍ਹਾਂ ਹੈ। ਪਰ ਕਹਿੰਦੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ, ਜਿਹਨੇ ਚਰਨਾ ਅੰਮ੍ਰਿਤ ਦੀ ਦਾਤ ਲਈ ਸੀ, ਭਾਈ ਗੁਰਦਾਸ ਕਹਿੰਦੇ ਨੇ ਉਹ ਅੰਦਰੋਂ ਕਦੀ ਵੀ ਗੁਰੂ ਦੇ ਸ਼ਬਦ ਤੋਂ ਟੁੱਟਿਆ ਨਹੀਂ। ਜਿਹਨੇ ਚਰਨ ਪੌੜ ਲਈ, ਕਹਿਣ ਲੱਗੇ ਹਕੀਕਤ ਏਵੇ ਕਿ ਉਹਨੇ ਗੁਰੂ ਤੋਂ ਬਿਨਾਂ ਹੋਰ ਕੋਈ ਦੇਖਿਆ ਹੀ ਨਾ। ਜਿਹਨੇ ਚਰਨ ਪੌੜ ਲੈ ਲਈ, ਕਹਿੰਦੇ ਨੇ ਲੋਕਾਂ ਦੇ ਭਾਣੇ ਤਾਂ ਚੁੱਪ ਕਰਕੇ ਤੁਰਿਆ ਫਿਰਦਾ, ਪਰ ਚਰਨ ਪੌੜ ਲੈਣ ਤੋਂ ਬਾਅਦ ਇੱਕ ਪਿਆਲਾ ਨਾਮ ਦਾ ਉਹਨੇ ਆਪਣੇ ਮੂੰਹ ਨੂੰ ਲਾ ਲਿਆ ਤੇ ਨਾਮ ਪਿਆਲੇ ਦਾ ਅੰਮ੍ਰਿਤ ਸਰੂਰ ਉਹਦੇ ਅੰਦਰੋਂ ਕਦੀ ਗਿਆ ਹੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਜਿਹਨਾਂ ਚਰਨ ਪੌੜ ਲਈ ਤੇ ਸ਼ਬਦ ਵਰਤੇ ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਕਿ ਗੁਰੂ ਕੇ ਸਿੱਖ ਨੇ ਗੁਰੂ ਦੀ ਸਿੱਖਿਆ ਲਈ ਅੰਦਰੋਂ ਅੱਤ ਦਾ ਸਿਆਣਾ ਹੈ, ਬਾਹਰੋਂ ਇੰਜ ਲੱਗਦਾ ਜਿਵੇਂ ਭੋਲਾ ਜਾ, ਉਹਨੂੰ ਸਮਝ ਕੋਈ ਨੀ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ। ਉਹ ਆਪਣੇ ਅੰਦਰ ਸ਼ਬਦ ਤੇ ਸੁਰਤ ਦਾ ਅਭਿਆਸੀ ਇੰਨਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨੇ ਕਦੀ ਕੋਈ ਬੋਲ ਸੁਣਿਆ ਹੀ ਨਹੀਂ। ਸ਼ਬਦ ਸੁਰਤ ਸਾਵਧਾਨ ਹੋਏ, ਬਿਲਕੁਲ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ, ਅੱਗੇ ਸ਼ਬਦ ਵਰਤੇ ਨੇ, ਪੈਰੀ ਪੈਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਕਿ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਪੈਰਾਂ ਵਿੱਚ ਡਿੱਗਿਆ ਤੇ ਉਹਨੇ ਦਾਤ ਪਤਾ ਕੀ ਲਈ, ਚਰਨ ਧੋਏ, ਗੁਰੂ ਦੇ ਚਰਨਾਂ ਨੂੰ ਧੋ ਕੇ ਚਰਨਾਤਕ ਚੋਲਾ, ਉਹਨਾਂ ਨੇ ਚਰਨਾ ਅੰਮ੍ਰਿਤ ਦੀ ਦਾਤ ਲਈ। ਇਹਦਾ ਮਤਲਬ ਕਿ ਜਿਸ ਸਿੱਖ ਨੇ ਸੁਰਤ ਤੇ ਸ਼ਬਦ ਦੀ ਖੇਡ ਮੰਨਣੀ ਸੀ, ਜਿਸ ਸਿੱਖ ਨੇ ਗੁਰੂ ਦੇ ਦਰਸ਼ਨਾਂ ਵਿੱਚ ਲੀਨ ਹੋਣਾ ਹੈ, ਜਿਸ ਸਿੱਖ ਨੇ ਅੰਦਰੋਂ ਵਾਹਿਗੁਰੂ ਗੁਰ ਸ਼ਬਦ ਦੇ ਪਿਆਲੇ ਨੂੰ ਚੱਖਣਾ ਹੈ, ਉਹਦੇ ਲਈ ਜ਼ਰੂਰੀ ਸੀ ਕਿ ਉਹ ਚਰਨ ਪੌਲ ਦੀ ਦਾਤ ਲੈਂਦਾ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾ, ਪੈਰੀ ਪੈ ਕਹਿ ਲੱਗੇ ਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ ਚਰਨ ਕਮਲ ਚਿਤ ਭਵਰ ਕਰ, ਭਵ ਜਲ ਅੰਦਰ ਰਹਿ ਨਰੋਲਾ। ਅਗਲੀ ਤੋਂ ਖਕੀਰਲੀ ਸੀ, ਜਿੰਨੇ ਜਿਉਂਦੇ ਕੀ ਮੁਕਤ ਹੋਣਾ, ਉਹਨੂੰ ਇਹ ਦਾਤ ਗੁਰੂ ਤੋਂ ਲੈਣੀ ਅਤ ਜ਼ਰੂਰੀ ਹੈ। ਜੀਵਨ ਮੁਕਤ ਸਚਾਵਾ ਚੋਲਾ, ਕਿ ਉਹਦਾ ਚੋਲਾ, ਉਹ ਜ਼ਿੰਦਗੀ ਦਾ ਮਨੋਰਥ ਤਾਂ ਹੱਲ ਹੋਵੇਗਾ ਜੇ ਉਹ ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਜਿਹੜੀ ਬੇਨਤੀ ਆਰੰਭ ਕੀਤੀ ਸੀ, ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਸਾ ਕੀ ਵਾਰ ਵਿੱਚ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਜੀ ਕਰਦੇ ਕੀ ਨੇ, ਦੂਜੀ ਗੱਲ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ, ਤੀਜੀ ਗੱਲ ਕਿ ਜੇ ਗੁਰੂ ਨੂੰ ਧਾਰਨ ਨਾ ਕਰੀਏ, ਜੇ ਗੁਰੂ ਵਾਲੇ ਨਾ ਬਣੀਏ ਤਾਂ ਕੀ ਸਾਡਾ ਗੁਜ਼ਾਰਾ ਨਹੀਂ। ਦੇਖੋ ਸ਼ਬਦ ਸਾਹਿਬ ਨੇ ਤਿੰਨੇ ਬੜੇ ਸੋਹਣੇ ਕਹੇ ਨੇ। ਆਸਾ ਕੀ ਵਾਰ ਦੇ ਪਹਿਲੇ ਤਿੰਨ ਸ਼ਲੋਕ ਜੇ ਇਹ ਪੜ੍ਹ ਕੇ ਵਿਚਾਰ ਵੀ ਸਮਝ ਨਾ ਲੱਗੇ ਕਿ ਗੁਰੂ ਦੀ ਕੀ ਲੋੜ ਹੈ, ਤੇ ਫਿਰ ਬਦਕਿਸਮਤੀ ਹੋ ਸਕਦੀ। ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਮਨੁੱਖ ਜਿਹੜੇ ਕੋਲ ਆਤਮਕ ਜੀਵਨ ਦਾ ਕਿਣਕਾ ਵੀ ਨਹੀਂ, ਜਿਹਨੂੰ ਸੋਝੀ ਵੀ ਕੋਈ ਨਹੀਂ, ਜੇ ਸਤਿਗੁਰੂ ਇੱਕ ਅੰਮ੍ਰਿਤ ਦ੍ਰਿਸ਼ਟੀ ਕਰਦੇ ਨਾ, ਆਮ ਮਨੁੱਖ ਤੋਂ ਚੁੱਕ ਕੇ ਉਹਨੂੰ ਸਾਈਂ ਦੇ ਚਰਨਾਂ ਨਾਲ ਓਤ ਪੋਤ ਕਰ ਸਕਦਾ ਹੈ। ਇਹ ਗੁਰੂ ਕੋਲ ਸਮਰੱਥਾ ਹੈ, ਤਾਂ ਹੀ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਨ। ਇੱਕ ਦਿਨ ਵਿੱਚ ਸੈਂਕੜੇ ਵਾਰੀ ਗੁਰੂ ਤੋਂ ਕੁਰਬਾਨ ਜਾਣਾ ਵਾ, ਕਿਉਂ ਜੀ? ਕਹਿਣ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ, ਵਾਰ ਇੱਥੇ ਦੇਵਤੇ ਦਰ ਤੇ ਦੈਵੀ ਗੁਣਾਂ ਨਾਲ ਭਰਪੂਰ, ਹੁਣ ਕਰਤ ਨਾ ਲਾਗੀ ਵਾਰ, ਇੱਕ ਖਿੰਨ ਨੀ ਲੱਗਾ ਕਿ ਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹੁਣ ਗੁਰੂ ਕੀ ਜਿਹੜੀ ਖੇਡ ਹੈ, ਅੰਮ੍ਰਿਤ ਅਸਲ ਵਿੱਚ ਪਾਰਸ ਕਲਾ ਹੈ, ਅੰਮ੍ਰਿਤ ਅੰਦਰ ਨੂੰ ਤਬਦੀਲ ਕਰਨ ਵਾਲੀ ਦਾਤੇ ਦੀ ਦਾਤ ਹੈ। ਤੇ ਸੱਚ ਜਾਣੋ, ਇਹਦਾ ਅਰਥ ਵੀ ਇਹਵੇ ਕਿ ਪੌਲ ਦਾ ਅਰਥ ਵੀ ਆਪਾਂ ਇਹ ਕਰਨੇ ਆ ਜਿਹਦੇ ਅੰਦਰ ਤਬਦੀਲੀ ਆ ਜਾਏ, ਧਰਮ ਦਾ ਅਰਥ ਇਹਵੇ ਧਾਰਨ ਕਰਨਾ। ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਨੇ ਗੁਰੂ ਕੋਲ ਇੰਨੀ ਸਮਰੱਥਾ ਕਿ ਇੱਕ ਖਿੰਨ ਵਿੱਚ ਉਹ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਹਜ਼ੂਰ ਜੀ ਕਿਵੇਂ, ਭੱਟਾਂ ਨੇ ਉਸ ਅੰਮ੍ਰਿਤ ਦ੍ਰਿਸ਼ਟੀ ਨੂੰ ਮਾਣਿਆ, ਭੱਟਾਂ ਨੇ ਉਸ ਆਨੰਦ ਨੂੰ ਮਾਣਿਆ, ਤੇ ਨਾਲ ਸ਼ਬਦ ਵਰਤੇ ਨੇ, ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ। ਕਹਿੰਦੇ ਨੇ ਜੇ ਕਿਤੇ ਸਤਿਗੁਰੂ ਆਪਣੀ ਨਜ਼ਰ ਕਰਦਾ ਇੱਕ ਖਿੰਨ ਵਿੱਚ, ਤੇ ਜਿਹੜਾ ਬੰਦਾ ਦਰ ਦਰ ਤੇ ਕੱਚ ਦੀ ਤਰ੍ਹਾਂ ਰੁਲਦਾ ਪਿਆ ਨਾ, ਗੁਰੂ ਨਜ਼ਰ ਕਰਦਾ, ਉਹ ਕੱਚ ਤੋਂ ਕੀਮਤੀ ਕੰਚਨ ਬਣ ਜਾਂਦਾ ਹੁੰਦਾ ਹੈ। ਸਿਰ ਮੈਂ ਤਿੰਨ ਹੀ ਬੇਨਤੀਆਂ ਆਰੰਭ ਕੀਤੀਆਂ ਸਨ, ਗੁਰੂ ਕੋਲ ਸਮਰੱਥਾ ਕਿੰਨੀ ਕੁ ਹੋਵੇ। ਕਹਿੰਦੇ ਨੇ ਇੱਕ ਨਜ਼ਰ ਕਰੇ ਕੱਚ ਤੋਂ ਕੰਚਨ ਬਣਾ ਦਿੰਦੇ ਨੇ, ਉਹ ਜਾਣ ਤੇ ਜ਼ਹਿਰ ਵਾਲੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੱਕ ਅੰਮ੍ਰਿਤ ਨਾਲ ਭਰਪੂਰ ਕਰ ਸਕਦੇ ਨੇ। ਜੇ ਸਤਿਗੁਰੂ ਚਾਹਣ ਦਰ ਦਰ ਤੇ ਰੁਲਣ ਵਾਲੇ ਪੱਥਰ ਨੂੰ ਕੀਮਤੀ ਲਾਲ ਬਣਾ ਸਕਦੇ ਨੇ, ਜੇ ਸਤਿਗੁਰੂ ਨਜ਼ਰ ਕਰ ਦੇਣ ਤੇ ਸੱਜਣਾ ਜਿਹੜੀ ਲੱਕੜ ਆਮ ਧੱਕੇ ਤੇ ਖਾਂਦੀ ਏ ਉਹਨੂੰ ਕੀਮਤੀ ਚੰਦਨ ਬਣਾ ਸਕਦੇ ਨੇ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਇੱਕ ਸ਼ਬਦ ਸੁਣਿਆ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਕੱਚ ਤੋਂ ਕੰਚਨ ਬਣਾ ਦਿੱਤਾ। ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ, ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡ, ਸਤਿਗੁਰ ਕੀਓ। ਪਿਆਰਿਓ, ਉਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਹੜੀ ਅੰਮ੍ਰਿਤ ਛਕਣ ਦੇ ਨਾਲ ਆਮ ਲੱਕੜ ਨੂੰ ਚੰਦਨ ਵਰਗਾ ਬਣਾ ਸਕਦੀ ਏ, ਜਿਹੜੀ ਜ਼ਹਿਰ ਨੂੰ ਅੰਮ੍ਰਿਤ ਵੀ ਤਬਦੀਲ ਕਰ ਸਕਦੀ ਏ, ਜਿਹੜੀ ਕੱਚ ਨੂੰ ਕੰਚਨ ਬਣਾ ਸਕਦੀ ਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ ਲੈਣੀ ਅਸਲ ਵਿੱਚ ਆਪਣੇ ਅੰਦਰ ਨੂੰ ਤਬਦੀਲ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਦੂਜਾ ਬਚਨ ਕਿਹਾ ਸੀ ਕਿ ਬਾਹਰ ਜਿਤਨਾ ਮਰਜ਼ੀ ਗਿਆਨ ਹੋਵੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਅੰਦਰ ਦਾ ਰਸ ਨਹੀਂ ਆ ਸਕਦਾ। ਤੇ ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ। ਉਹ ਕਹਿੰਦੇ ਨੇ ਬੰਦਾ ਇੰਨੇ ਹੰਕਾਰ ਵੀ ਤੁਰਿਆ ਫਿਰਦਾ, ਸ਼ਬਦ ਵਰਤੇ ਉਹਨਾਂ, ਕਈ ਵਾਰੀ ਸੋਚਨੇ ਆ ਚੋਖੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਸ਼ਾਇਦ ਗੁਰੂ ਦੇ ਬਹੁਤ ਨੇੜੇ ਹੋਵੇ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੰਦੇ ਦਾ ਸਿਰ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ, ਕਹਿੰਦੇ ਨੇ ਇਹ ਉਹ ਭਾਂਡਾ ਹੈ ਜਿਹੜਾ ਥਾਂ ਥਾਂ ਦੀਆਂ ਗੱਲਾਂ ਨੂੰ ਆਪਣੇ ਵਿੱਚ ਇਕੱਠੀ ਕਰੀ ਜਾਂਦਾ। ਕਹਿੰਦੇ ਨੇ ਉਸ ਬੰਦੇ ਦੀ ਹਾਲਤ ਤੱਕੋ ਜਿਹੜਾ ਦਰ ਦਰ ਤੇ ਮੰਗ ਕੇ ਝੂਠ ਆਪਣੇ ਭਾਂਡੇ ਵਿੱਚ ਪਾਉਂਦਾ। ਉਹਨਾਂ ਸ਼ਬਦ ਵਰਤੇ ਨੇ ਕਿ ਮੁਰਸ਼ਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਨਾ ਆਪਣੇ ਤੇ ਗੱਲ ਚੁਕਾਈ, ਪਰ ਉਹ ਗੁਰਮੁਖ ਨਾਮ ਰਸੀਏ ਨੇ ਆਪਣੇ ਸਿਰ ਨੂੰ ਕਹਿੰਦੇ ਨੇ ਇੱਕ ਭਾਂਡਾ ਬਣਾਇਆ, ਜਿੱਥੇ ਕੋਈ ਪੜਿਆ ਮਿਲਿਆ ਉਹਦੇ ਤੋਂ ਗੱਲ ਸੁਣੀ, ਉਹਦੇ ਤੋਂ ਕੋਈ ਜੁਗਤ ਸੁਣੀ। ਕਹਿੰਦੇ ਨੇ ਮੈਨੂੰ ਇੰਨੀਆਂ ਗੱਲਾਂ ਆਉਣ ਲੱਗ ਪਈਆਂ, ਲੋਕਾਂ ਕਹਿ ਦਿੱਤਾ ਮਹਾਨ ਵਿਦਵਾਨ ਹੈ, ਮਹਾਨ ਪੰਡਿਤ ਹੈ। ਕਹਿੰਦੇ ਨੇ ਇੱਕ ਦਿਨ ਮੈਂ ਕਿਸੇ ਉਸੇ ਹੰਕਾਰ ਵਿੱਚ ਗੁਰੂ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਕਹਿੰਦੇ ਨੇ ਦੁਨੀਆਦਾਰ ਲੋਕ ਮੇਰੀ ਇੱਜ਼ਤ ਕਰਦੇ ਸਨ, ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਝੁਕਿਆ ਉਹਨੇ ਕਹਿ ਦਿੱਤਾ ਆਪਣੇ ਸਿਰ ਨੂੰ ਚੁੱਕ, ਤੇਰਾ ਆਪਣਾ ਅਨੁਭਵ ਕੀ ਹੈ, ਤੇਰੇ ਵਿੱਚੋਂ ਤਾਂ ਕੇਵਲ ਦੂਜਿਆਂ ਦੇ ਝੂਠ ਦੀ ਬੋ ਪਈ ਆਉਂਦੀ ਹੈ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਆਪਣੇ ਅੱਖਰਾਂ ਦੇ ਗਿਆਨ ਵਿੱਚ ਹੀ ਮਸਤ ਹੈ, ਜੇ ਅਮਿਓ ਰਸ ਲੈਣੇ ਆਪਣੇ ਅੰਦਰ ਨੂੰ ਧੋ ਕੇ ਅੰਮ੍ਰਿਤ ਟਿਕਾ। ਉਹਨਾਂ ਸ਼ਬਦ ਵਰਤੇ ਨੇ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ ਭਰਿਆ ਦੇਖ ਅਭਰਿਆ ਸਮੇ, ਜਾਣਾ ਪੰਡਿਤ ਹੋਇਆ ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ। ਇੱਕ ਦਿਨ ਉਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ ਮਲ ਮਲ ਕੇ ਫਿਰ ਧੋਤਾ, ਇਸ ਨੂੰ ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੌਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਸਾਹਿਬ ਕਹਿੰਦੇ ਨੇ ਜੇ ਅੰਦਰ ਨੂੰ ਧੋਣਾ ਹੀ, ਗੁਰੂ ਤੋਂ ਬਿਨਾਂ ਅੰਦਰ ਦੀ ਮੈਲ ਕੋਈ ਨਹੀਂ ਧੋ ਸਕਦਾ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਗੁਰੂ ਕੋਲ ਜਾ, ਇੱਕ ਖਿੰਨ ਵਿੱਚ ਤੈਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਕਿ ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਤੇ ਸ਼ਬਦ ਵਰਤੇ, ਜੇਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਹੁਣ ਤੀਜਾ ਜਿਹੜਾ ਬਚਨ ਕਿਹਾ ਨਾ, ਉਹ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਮਿੰਟ ਸਿਰਫ ਦੋ ਤਿੰਨ ਰਹਿ ਗਏ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਉਹ ਗੱਲ ਚੇਤੇ ਰੱਖੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਦੇਖੋ ਅੰਮ੍ਰਿਤ ਛਕਨੇ ਆ, ਜੇ ਨਾ ਛਕਾਂਗੇ ਸਾਨੂੰ ਕਿਸੇ ਚੀਜ਼ ਦੀ ਕਮੀ ਥੋੜਾ। ਸਾਡੇ ਸਵਾਲ ਹੁੰਦੇ ਨੇ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦਾ ਤਾਂ ਕੰਮ ਹੀ ਨਹੀਂ ਚੱਲਦਾ ਪਿਆ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦੇ ਘਰ ਤਾਂ ਦੁੱਖ ਇੰਨਾ ਆ ਗਿਆ। ਗੁਰਮੁਖੋ ਅੰਮ੍ਰਿਤ ਦਾ ਸੰਬੰਧ ਕੇਵਲ ਦੁਨੀਆਂ ਦੇ ਪਦਾਰਥਾਂ ਨਾਲ ਨਹੀਂ। ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਮੇਰ ਭਰਿਆ ਉੱਤਰ ਦਿੱਤਾ, ਕਹਿਣ ਲੱਗੇ ਇੱਕ ਤਿਲਾਂ ਦੇ ਬੂਟੇ ਵੱਲ ਝਾਤੀ ਮਾਰੋ, ਜਦੋਂ ਬੀਜ ਪਾਇਆ ਜਾਂਦਾ ਹੈ ਪਾਣੀ ਸਾਰਿਆਂ ਤਿਲਾਂ ਨੂੰ ਦਿੰਦੇ ਨੇ, ਖਾਦ ਸਾਰੇ ਤਿਲਾਂ ਨੂੰ ਪਾਈ ਜਾਂਦੀ ਹੈ, ਵਾਰ ਸਾਰਿਆਂ ਤਿਲਾਂ ਨੂੰ ਕਰਦੇ ਨੇ, ਪਰ ਜਦੋਂ ਤਿਲਾਂ ਦੀ ਫਸਲ ਪੱਕਦੀ ਹੈ ਨਾ ਤੇ ਮਾਲਕ ਦੇ ਘਰ ਕੇਵਲ ਉਹ ਸਤਿਕਾਰੇ ਜਾਂਦੇ ਨੇ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਨੇ, ਜਿਨ੍ਹਾਂ ਨੇ ਖੁਰਾਕ ਤਾਂ ਲਈ, ਵਾਰ ਦੇ ਓਲੇ ਤਾਂ ਰਹੇ, ਫਲੀਆਂ ਵੀ ਲੱਗੀਆਂ ਫੁੱਲ ਵੀ ਬਣੇ, ਪਰ ਬਦਕਿਸਮਤੀ ਦਾਣਿਆਂ ਤੋਂ ਖਾਲੀ ਰਹਿ ਗਏ। ਜੇ ਦਾਣਿਆਂ ਤੋਂ ਖਾਲੀ ਤਿਲ ਰਹਿਣ ਤੇ ਨਖਸਮਿਆਂ ਨੂੰ ਥਾਂ ਕੋਈ ਨਹੀਂ, ਤੇ ਸੱਜਣਾ ਜੇ ਦੁਨੀਆਂ ਦੇ ਪਦਾਰਥ ਲੈ ਗਏ ਅੰਦਰ ਨਾਮ ਦਾ ਕਿਣਕਾ ਨਾ ਰਿਹਾ, ਸੱਚ ਜਾਣੀ ਉੱਥੇ ਵੀ ਨਖਸਮਿਆਂ ਨੂੰ ਥਾਂ ਕੋਈ ਨਹੀਂ, ਗੁਰੂ ਤਾਂ ਖਸਮ ਬਣਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨਾਨਕ ਗੁਰੂ ਨਾ ਚੇਤਨੀ। ਹੁਣ ਅਗਲੀ ਤੁਕ ਦਾਤੇ ਨੇ ਬੜੀ ਟੁਕਾ ਕੇ ਕਹੀ, ਕਿਉਂਕਿ ਪਤਾ ਸੀ ਕਿ ਨਗੁਰਾ ਗੱਲਾਂ ਬੜੀਆਂ ਕਰਦਾ। ਸਾਹਿਬ ਨੇ ਸ਼ਬਦ ਵਰਤੇ ਜੋ ਨਗਰਾਂ ਬਹੁ ਬਾਤਾਂ ਜਾਣੇ, ਉਹਦੇ ਜਿਹੜੀਆਂ ਗੱਲਾਂ ਤੇ ਲੀਲਾ ਕਿਹਦੇ ਕੋਲ ਨੇ। ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆਰ ਜੋ ਸੁਣਿਆ ਅੰਦਰ ਖੇਤ, ਖੇਤਾਂ ਅੰਦਰ ਚੁੱਟਿਆ ਕਹੋ ਨਾਨਕ ਸੋ ਨਾ ਪਿਆਰਿਓ, ਫਲੀਏ ਫੁਲੀਏ ਬੱਪੜੇ ਪੀ ਤਨ ਵਿੱਚ ਸਵਾ, ਕੀ ਹੋਇਆ ਜੇ ਪਦਾਰਥ ਲੈ ਗਏ, ਕੋਠੀਆਂ ਬਣ ਗਈਆਂ, ਕਾਰਾਂ ਆ ਗਈਆਂ, ਦੁਨੀਆਂ ਵਿੱਚ ਵਾਹ 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 ਹੋ ਗਈ, ਤਿਲ ਵੀ ਬੜਾ ਆਕੜ ਕੇ ਆਪਣੇ ਆਪ ਵਿੱਚ ਰਹਿੰਦਾ ਸੀ, ਪਤਾ ਤਾਂ ਉਦੋਂ ਲੱਗਾ ਜਦੋਂ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣ ਦੀ ਗੱਲ ਚੱਲੀ। ਮੈਂ ਜਿੱਥੋਂ ਬੇਨਤੀ ਆਰੰਭ ਕੀਤੀ ਸੀ, ਇਕੱਲਾ ਸਰੀਰ ਨਹੀਂ, ਇਸ ਸਰੀਰ ਨੂੰ ਛੱਡ ਕੇ ਇੱਕ ਦਿਨ ਜਿੰਦ ਨੇ ਤੁਰਨਾ ਹੈ। ਜਿੰਦ ਨਾਲ ਕੇਵਲ ਗੁਰੂ ਜਾਂਦਾ ਹੈ ਤੇ ਜਾਏਗਾ ਉਹਨਾਂ ਨਾਲ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ ਸਰੀਰ ਨਾਲ ਕਾਫਲੇ ਤੁਰਦੇ ਨੇ ਪਰ ਜਿੰਦ ਨਾਲ ਕਦੀ ਸਰੀਰ ਵੀ ਨਹੀਂ ਤੁਰਦਾ ਹੁੰਦਾ। ਸ਼ਬਦ ਵੱਲ ਧਿਆਨ ਦਿਆ ਜੇ, ਸਰੀਰ ਨਾਲ ਕਾਫਲੇ ਤੁਰਦੇ ਨੇ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਪਰ ਜਿੰਦ ਨਾਲ ਸਰੀਰ ਵੀ ਨਹੀਂ ਜਾਂਦਾ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਜੇ ਆਪਣੀ ਜਿੰਦ ਦਾ ਕੋਈ ਸਾਥੀ ਬਣਾਉਣਾ ਹੈ ਤਾਂ ਕੇਵਲ ਉਹ ਸਤਿਗੁਰੂ ਹੈ, ਸਤਿਗੁਰੂ ਤੋਂ ਬਿਨਾਂ ਕੋਈ ਸਾਥੀ ਨਹੀਂ। ਸੇਵਾ ਰਾਮ ਦੀਆਂ ਪਰਚੀਆਂ ਦੀ ਉਹ ਗੱਲ ਕਹਿ ਕੇ ਮੈਂ ਸਮਾਪਤੀ ਕਰਨਾ। ਅੱਜ ਗੁਰੂ ਕਲਗੀਧਰ ਜੀ ਦਾ ਜੇ ਪੁਰਬ ਮਨਾਉਣ ਤੁਰੇ ਹੋ, ਗੁਰਸਿੱਖੋ, ਸਿਰਫ ਇੱਕ ਵਿਸ਼ਾ ਰੱਖਿਆ ਸੀ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਸਾਹਿਬ ਗੁਰੂ ਕਲਗੀਧਰ ਬਾਰੇ ਕਈ ਵੱਖ ਵੱਖ ਤਰੀਕੇ ਨਾਲ ਇਸ ਘਟਨਾ ਨੂੰ ਪੇਸ਼ ਸੱਜਣ ਕਰਦੇ ਨੇ, ਪਰ ਇਹ ਸੇਵਾ ਰਾਮ ਦੀ ਪਰਚੀ ਵਿੱਚ ਲਿਖੀ ਹੋਈ ਘਟਨਾ ਹੈ। ਉਸ ਕਿਤਾਬ ਦਾ ਨਾਮ ਹੈ ਪਰਚੀ ਦਸਵੇਂ ਪਾਤਸ਼ਾਹ ਕੀ, ਕਹਿ ਕੇ ਸੰਪੂਰਨ ਕਰਨਾ। ਕਹਿਣ ਲੱਗੇ ਸਤਿਗੁਰੂ ਦੇ ਹੱਥ ਵਿੱਚ ਪੱਥਰ ਹੈ, ਕਈ ਵਾਰੀ ਤੁਸੀਂ ਸਰਵਣ ਕੀਤਾ ਹੋਣਾ, ਉਸ ਪੱਥਰ ਨੂੰ ਪਕੜਿਆ, ਉਹਨੂੰ ਖੱਬੇ ਤੋਂ ਸੱਜੇ ਹੱਥ ਤੇ, ਸੱਜੇ ਤੋਂ ਖੱਬੇ ਹੱਥ ਤੇ ਵਿਛਾਲ ਕੇ ਰੱਖਦੇ ਨੇ। ਅਚਨਚੇਤ ਉਹ ਪੱਥਰ ਹੱਥ ਵਿੱਚੋਂ ਨਿਕਲਿਆ ਤੇ ਡਿੱਗਿਆ ਪਾਣੀ ਵਿੱਚ, ਪਾਣੀ ਵਿੱਚ ਡਿੱਗਦਿਆ ਸਾਰ ਉਹ ਪੱਥਰ ਡੁੱਬ ਗਿਆ। ਧਿਆਨ ਦਿਆ ਜੇ, ਹਜ਼ੂਰ ਰੁਕੇ ਤੇ ਪੁੱਛਿਆ ਇਸ ਪੱਥਰ ਦੇ ਡੁੱਬਣ ਦਾ ਕਾਰਨ ਕੀ? ਕਹਿਣ ਲੱਗੇ ਮਹਾਰਾਜ, ਪੱਥਰ ਭਾਰਾ ਹੈ, ਪਾਣੀ ਦਾ ਸੁਭਾਅ ਡੋਬ ਦਿੰਦਾ ਹੈ। ਦੂਜਾ ਕਹਿੰਦਾ ਪਾਣੀ ਦਾ ਸੁਭਾਅ ਭਾਰੀ ਚੀਜ਼ ਨੂੰ ਡੋਬ ਦਿੰਦਾ ਹੈ, ਪਰ ਗੁਰਮੁਖ ਪਿਆਰੇ ਕਿੱਕੋ ਗੱਲ ਕਹੀ, ਪਿਆਰੇ ਭਾਈ ਦਇਆ ਸਿੰਘ, ਹੇ ਦਾਤਾ ਜੀ, ਪਾਣੀ ਦੇ ਸੁਭਾਅ ਦਾ ਪਤਾ ਨਹੀਂ, ਪੱਥਰ ਦੇ ਸੁਭਾਅ ਦਾ ਪਤਾ ਨਹੀਂ, ਬਸ ਜਿਹੜਾ ਤੇਰੇ ਹੱਥੋਂ ਨਿਕਲ ਗਿਆ ਉਹਨੇ ਡੁੱਬਣੇ ਡੁੱਬਣਾ, ਉਹਦੇ ਤਰਨ ਦਾ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਗੁਰਮੁਖੋ, ਪੱਥਰ ਵੀ ਤਰ ਜਾਂਦਾ ਹੈ ਜੇ ਗੁਰੂ ਵਾਲਾ ਬਣੇ। ਤਾਂ ਹੀ ਸਾਹਿਬ ਨੇ ਕਿਹਾ ਜਿਉਂ ਪਾਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਕੱਲ ਇਸੇ ਵਿਸ਼ੇ ਨੂੰ ਆਪਾਂ ਅੱਗੇ ਤੋਰ ਕੇ ਅੰਮ੍ਰਿਤ ਵਾਲੇ ਪਾਸੇ ਆਉਣਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੂਝ ਬਖਸ਼ਣ ਕੱਲ ਅੰਮ੍ਰਿਤ ਸੰਬੰਧੀ, ਉਸ ਤੋਂ ਅੱਗੇ ਰਹਿਤ ਫਿਰ ਖਾਲਸਾ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।